ਸਲ ਪਰਾਹੇ ਮੈਂ ਕੋਈ ਪਰਿਹਾਰੇ ਸੀਧੇ ਸੀਧੇ ਰੇਤ ਚਲਾਓ ਚੁਕਲਾ ਪਰ ਰਾਤ ਗਈ ਸਰਦੀ ਸੱਚੇ ਪਾਲ ਸਰਦੀ ਸਰਦਾਰ ਹਰ ਸਾਧੋ ਰਚਨਾ ਰਾਮ ਬਣਾਈ ਇੱਕ ਦਿਨ ਦਾ ਇੱਕ ਪਾਸੇ ਮਾਨਿਆ ਅਜੂ ਚ ਲੱਗੇ ਨਹੀਂ ਸਰਕਾਰ ਦੇ ਸਰਕਾਰ ਇੱਕ ਪਾਸੇ ਮਰਦਾ ਜਾ ਰਿਹਾ ਹੈ ਇੱਕ ਪਾਸੇ ਪੈਦਾ ਹੁੰਦਾ ਜਾ ਰਿਹਾ ਹੈ ਸਭ ਇੱਥੋਂ ਸਾਰੀ ਦੇ ਪ੍ਰਵਾਹ ਦੀ ਆਈ ਰੇੜੇ ਸਾਲ ਉਸ ਦੀ ਲੜੀ ਕਿਹੜੇ ਗਿਆ ਕੋਈ ਅਨੇਹੇ ਹਮੇਸ਼ਾ ਦਾ ਆਪਣੇ ਪਾ ਰਿਹਾ ਹੈ ਘਰਾਂ ਘਰਾਂ ਵਿੱਚ ਇਹੋ ਸਮੱਸਿਆ ਆਵਾਜ਼ ਆ ਰਹੀ ਹੈ ਕਦੇ ਸਰਕਾਰ ਦੇ ਆਵਾਜ਼ਾਂ ਨੂੰ ਆਵਾਜ਼ ਦਾ ਨਾਮ ਹੁੰਦਾ ਕੋਈ ਆਵਾਜ਼ਾਂ ਸਮੇਂ
ਸਰਕਾਰ ਦਿੱਤਾ Thank you. Thank you. मत के जाप सा आवै के ना आवै राम असि इस गुण ग्रहण करना है। इस प्रकार से विशेषक कालवादी है, ਤਨ ਪੁੱਕ ਇਸ ਤੈ ਰਚਣ ਵਾਲਾ ਇਹ ਇੱਕ ਘਰ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਸੋ ਛੇ ਘਰ ਇਸ ਤੇ ਇਹ ਜਿਹੜੇ ਹਨ ਸਾਰੇ ਛੇ ਸ਼ਾਸਤਰ ਛੇ ਛੇ ਇਹਨਾਂ ਦੇ ਵੱਖਰੇ ਵੱਖਰੇ ਗੁਰੂ ਕੌਣ ਹਨ ਸੋ ਇਹਨਾਂ ਦੇ ਰਚਨਹਾਰ ਤੇ ਉਹਨਾਂ ਦਾ
ਉਪਦੇਸ਼
ਛੇ ਪ੍ਰਕਾਰ ਦਾ ਇਹਨਾਂ ਦਾ ਉਪਦੇਸ਼ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦਾ ਵੱਖਰਾ ਵੱਖਰਾ ਹੈ। ਇਸ ਪ੍ਰਕਾਰ ਅੱਗੇ ਪੂਰਬ ਮੀਮਾਂਸਾ ਹੈ ਜੈਮਨ ਮੁਨੀ ਇਸ ਦਾ ਖਾਲਸਾ ਕਰਤਾ ਜੈਮਨ ਮੁਨੀ ਵਿਆਸ ਦਾ ਜਿਹੜਾ ਚੇਲਾ ਹੋਇਆ ਜਿਹੜਾ ਕਹਿੰਦਾ ਸੀ ਕਿ ਜਦੋਂ ਗਿਆਨ ਹੋ ਜਾਵੇ ਇੱਕ ਵਾਰੀ ਆਦਮੀ ਦੇ ਤਾਈ ਫਿਰ ਮਾਇਆ ਉਸ ਦਾ ਕੀ ਵਿਗਾੜ ਸਕਦੀ ਹੈ ਪਰ ਅਖੀਰ ਵਿਚਾਰੇ ਨੂੰ ਵਿਆਸ ਨੇ ਕਿਹਾ ਸੀ ਕਿ ਨਹੀਂ ਮਾਣ ਨਹੀਂ ਕਰੀਦਾ ਇਹ ਕਹਿਣ ਲੱਗਾ ਨਹੀਂ ਜੀ ਜਦੋਂ ਇੱਕ ਵਾਰੀ ਗਿਆਨ ਹੋ ਗਿਆ ਹੁਣ ਮਾਇਆ ਨੇ ਕੀ ਨੇੜੇ ਆਉਣਾ ਸੋ ਉਸ ਮੌਕੇ ਤੇ ਫਿਰ ਇਹਨਾਂ ਨੇ ਪਰਖ ਕਰਨ ਵਾਸਤੇ ਇੱਕ ਜੰਝ ਰਚੀ ਉਸ ਦੇ ਵਿਚ ਇਹ ਆਪ ਲਾੜੀ ਬਣ ਗਿਆ ਵਿਆਸ ਦੀ ਲੜਕੀ ਬਣ ਗਿਆ ਵਿਆਹੀ ਹੋਈ ਲੜਕੀ ਜਦੋਂ ਇੱਥੇ ਪਹੁੰਚੇ ਇਹਨਾਂ ਦੇ ਆਸ਼ਰਮ ਤੇ ਹਨੇਰਾ ਸੀ ਬਾਕੀ ਦੇ ਜਾਨੀ ਚਲੇ ਗਏ ਤੇ ਇਹਨੂੰ ਇਕੱਲੀ ਲੜਕੀ ਨੂੰ ਛੱਡ ਗਏ ਸੋ ਉਸ ਮੌਕੇ ਤੇ ਵਿਆਸ ਲੜਕੀ ਬਣਿਆ ਹੋਇਆ ਜੈਮਨ ਦੇ ਪਾਸ ਆਇਆ ਕਹਿਣ ਲੱਗਾ ਜੀ ਮੈਂ ਰਾਤ ਇੱਥੇ ਕੱਟਣੀ ਹੈ ਮੇਰੇ ਤੇ ਕਿਰਪਾ ਕਰੋ ਤੁਸੀਂ ਪਿਤਾ ਦੀ ਲਿਆਈ ਹੋ ਮੈਂ ਬੱਚੀ ਹਾਂ ਮੈਨੂੰ ਜੰਗਲ ਦਾ ਕੋਈ ਸ਼ੇਰ ਆਦਕ ਨਾ ਖਾ ਜਾਵੇ ਹਨੇਰਾ ਹੈ ਕਹਿਣ ਲੱਗੇ ਚੰਗਾ ਐਸ ਬੁਰਜ ਦੇ ਵਿਚ ਮੱਟ ਦੇ ਵਿਚ ਤੂੰ ਬੈਠ ਗਿਆ ਸੋ ਇੱਥੇ ਰਾਤ ਨੂੰ ਪਰ ਬੈਲ ਪਾਉਂਦੇ ਨੇ ਜੇ ਉਹ ਆ ਕੇ ਆਵਾਜ਼ ਮਾਰਨ ਤਾਂ ਅੰਦਰੋਂ ਦਰਵਾਜ਼ਾ ਨਹੀਂ ਖੋਲਣਾ ਸੋ ਜੇ ਮੈਂ ਵੀ ਆਵਾਜ਼ ਮਾਰਾਂ ਤਾਂ ਖੋਲੀ ਨਾ ਕਹਿੰਦੇ ਜੀ ਸੱਤ ਬਚਨ ਜਦੋਂ ਅੰਦਰ ਪ੍ਰਵੇਸ਼ ਹੋ ਗਿਆ ਰਾਤ ਟਿਕੀ ਤਾਂ ਉਸ ਵਿਚ ਬੜੀ ਸੁਰੀਲੀ ਆਵਾਜ਼ ਦੇ ਨਾਲ ਗਾਉਣਾ ਸ਼ੁਰੂ ਕੀਤਾ ਵਿਆਸ ਨੇ ਜਦੋਂ ਐਸੀ ਖਿੱਚ ਪਾਈ ਉਹ ਖਿੱਚ ਦਾ ਕਾਰਨ ਵਿਕਾਰ ਮਨ ਵਿਚ ਫੁਰਿਆ ਵਿਕਾਰ ਫੁਰਨ ਤੋਂ ਫਿਰ ਇਹ ਜੈਮਨ ਮੁਨੀ ਗਿਆ ਦਰਵਾਜ਼ਾ ਖੁਲਾਵੇ ਕਹਿੰਦੇ ਮੈਂ ਜੈਮਨ ਮੁਨੀ ਹਾਂ ਕਹਿੰਦੇ ਨੇ ਮੈਨੂੰ ਜੈਮਨ ਨੇ ਕਿਹਾ ਸੀ ਕਿ ਰਾਤ ਨੂੰ ਇੱਥੇ ਦੈਂਤ ਪਾਉਂਦੇ ਤੂੰ ਕੋਈ ਦੈਂਤ ਹੈ ਭੁਲੇਖਾ ਮੈਨੂੰ ਪਾ ਰਿਹਾ ਕਹਿਣ ਲੱਗੇ ਨਹੀਂ ਮੈਂ ਆਪ ਕਹਿੰਦੇ ਮੈਂ ਨਹੀਂ ਮੰਨਦੀ ਇਹ ਕਹਿਣ ਤੋਂ ਉੱਪਰੋਂ ਮੱਟ ਪਾ ਰਿਹਾ ਮੱਟ ਪਾੜ ਕੇ ਜਦੋਂ ਥੱਲੇ ਲਮਕਣ ਲੱਗਾ ਉਹ ਥੋੜਾ ਪਾ ਰਿਹਾ ਸੀ ਸਿਰ ਠਾਣੂ ਹੈ ਲੱਤਾਂ ਹਲਿਓ ਤਾਹ ਹਨ ਪੇਟ ਮੋਟਾ ਹੋਣ ਦਾ ਕਾਰਨ ਵਿੱਚੇ ਹੀ ਲਮਕ ਰਿਹਾ ਹੈ ਜਦੋਂ ਪੁੱਠਾ ਲਮਕ ਰਿਹਾ ਸੀ ਬੁਰੀ ਹਾਲਤ ਇਸ ਦੀ ਨਾ ਠਾ ਹੋ ਸਕਦਾ ਨਾ ਉਤਾਂ ਉਸ ਮੌਕੇ ਤੇ ਵਿਆਸ ਨੇ ਕਿਹਾ ਕਹਿੰਦੇ ਜੈਮਨ ਮੁਨੀ ਕਹੋ ਗੱਲ ਹੁਣ ਵੇਖ ਤੂੰ ਕਹਿੰਦਾ ਕਿ ਜਾਨਵਰ ਨੂੰ ਮਾਇਆ ਨੀ ਖਰਾਬ ਕਰਦੀ ਸੋ ਵੇਖ ਪਰਮੇਸ਼ਰ ਦੀ ਮਾਇਆ ਬੜੀ ਭਾਰੀ ਕਠਿਨ ਹੈ ਉਸ ਤੋਂ ਹਰ ਵੇਲੇ ਪਰਮੇਸ਼ਰ ਤੋਂ ਭੈ ਹੀ ਕਰਨਾ ਚਾਹੀਦਾ ਜਿਸ ਮਾਇਆ ਵਿਚ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇਸ਼ਰ ਸਾਧਕ ਬ੍ਰਹਮੇਵਾ ਪਰਮ ਪਰਮ ਮਾਨੁਖ ਡਹਕਾਏ ਦੁੱਪਰ ਮਹਾਂਬਿਖਮ ਇਹ ਮਾਏ ਇਸ ਪ੍ਰਕਾਰ ਇਹ ਜੈਮਨ ਮੁਨੀ ਸੀ ਫਿਰ ਚਰਨੀ ਪਿਆ ਕਹਿਣ ਲੱਗਾ ਹਾਂ ਜੀ ਭੁੱਲ ਗਿਆ ਹਾਂ ਇਸ ਪ੍ਰਕਾਰ ਉਹ ਜੈਮਨ ਮੁਨੀ ਖਾਲਸਾ ਜੀ ਇਸ ਦਾ ਸੋ ਰਚਣ ਵਾਲਾ ਪੂਰਵੀ ਮਾਸਾ ਦਾ ਉਹ ਕਰਮਵਾਦੀ ਹੈ ਉਹ ਕਹਿੰਦਾ ਹੈ ਕਿ ਚਾਰ ਵਿਧੀ ਕਰਮ ਹਨ ਨਿਤ ਕਰਮ ਜਿਵੇਂ ਅਸੀਂ ਇਸ਼ਨਾਨ ਕਰਦੇ ਹਾਂ ਸੋ ਇਸ਼ਨਾਨ ਕਰਨਾ ਗੁਰਦੁਆਰੇ ਸਾਹਿਬ ਆਉਣਾ ਇਸ ਪ੍ਰਕਾਰ ਇਹ ਸਾਡਾ ਨਿਤ ਕਰਮ ਹੈ ਕੰਘਾ ਕਰਨਾ ਪਿਛਲੇ ਪੈਰ ਕੰਘਾ ਕਰਨਾ ਇਸ ਪ੍ਰਕਾਰ ਜਿਹੜਾ ਰੋਜ਼ ਦਾ ਨਿਯਮ ਦੇ ਨਾਲ ਕੀਤਾ ਜਾਵੇ ਉਹਨੂੰ ਨਿਤ ਕਰਮ ਕਹੀਦਾ ਹੈ ਨਿਮਿਤ ਕਰਮ ਕਿਸੇ ਕਾਰਨ ਨੂੰ ਲੈ ਕਰਕੇ ਕਿਸੇ ਕਾਰਨ ਨੂੰ ਲੈ ਕੇ ਕੋਈ ਖਾਸ ਕਰਮ ਕਰਨਾ ਇਸ ਪ੍ਰਕਾਰ ਨਿਮਿਤ ਕਰਮ ਜਿਵੇਂ ਆਪਾਂ ਗੁਰਪੁਰਬ ਮਨਾਉਂਦੇ ਹਾਂ ਉਹ ਖਾਸ ਦਿਨ ਹੁੰਦਾ ਹੈ ਕਿਸੇ ਕਾਰਨ ਨੂੰ ਲੈ ਕੇ ਕੋਈ ਇਕੱਤਰਤਾ ਦੇਖੀ ਖੁੰਝਾ ਵੀਰ ਜੀ ਨਿਮਿਤ ਕਰਮ ਇਸ ਪ੍ਰਕਾਰ ਨਿਮਿਤ ਕਰਮ ਉਹ ਹੁੰਦਾ ਜਿਹੜਾ ਖਾਸ ਕਿਸੇ ਕਾਰਨ ਨੂੰ ਲੈ ਕੇ ਕੀਤਾ ਜਾਵੇ ਸੋ ਤੇ ਵਿਧੀ ਕਰਮ ਨਿਤ ਨਿਮਿਤ ਤੇ ਪ੍ਰਾਸ਼ਚਿਤ ਤੀਸਰਾ ਪ੍ਰਾਸ਼ਚਿਤ ਕਰਮ ਹੈ ਕਿਸੇ ਕੀਤੇ ਹੋਏ ਪਾਪ ਦੀ ਨਿਵਰਤੀ ਵਾਸਤੇ ਜਿਵੇਂ ਤਨਖਾਹ ਲਾਈ ਜਾਂਦੀ ਹੈ ਤੂੰ ਇੰਨੇ ਦਿਨ ਭਾਈ ਝਾੜੂ ਦੇਣਾ ਤੂੰ ਭਾਂਡੇ ਮਾਂਜ ਰਿਹਾ ਜੋੜੇ ਸਾਫ਼ ਕਰੂੰ ਜਾਂ ਸਿਮਰਨ ਭਜਨ ਨੂੰ ਇੰਨੀ ਬਾਣੀ ਪੜ੍ਹਨੀ ਹੈ ਪਿਛਲੀ ਇੰਨੀ ਗਲਤੀ ਵੀ ਤੈਨੂੰ ਇਹ ਤਨਖਾਹ ਹੈ ਉਹਨੂੰ ਪ੍ਰਾਸ਼ਚਿਤ ਕਰਮ ਕਹੀਦਾ ਹੈ ਸੋ ਕਿਸੇ ਪਾਪ ਦੀ ਨਿਵਰਤੀ ਵਾਸਤੇ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹਨ ਤੇ ਵਿਧੀ ਕਰਮ ਜਿਹੜੇ ਵੇਦ ਸ਼ਾਸਤਰ ਆਗਿਆ ਅਨੁਸਾਰ ਕਰਨੇ ਹਨ ਸੋ ਉਹਨਾਂ ਦਾ ਨਾਂ ਇਹ ਚਾਰ ਪ੍ਰਕਾਰ ਦੇ ਵਿਧੀ ਪੱਖ ਦੇ ਕਰਮ ਹਨ ਤੇ ਨਿਖਿਧ ਕਰਮ ਜਿਹੜੇ ਪਾਪ ਹਨ ਉਹਨਾਂ ਤੋਂ ਇਹ ਵਰਜਦਾ ਹੈ ਇਸ ਪ੍ਰਕਾਰ ਇਹ ਕਰਮਵਾਦੀ ਇਹ ਕਹਿੰਦੇ ਇਹ ਪੰਜ ਪ੍ਰਕਾਰ ਦੇ ਚਾਰ ਪ੍ਰਕਾਰ ਦੇ ਕਰਮ ਕਰਨੇ ਚਾਹੀਦੇ ਹਨ ते अपने कर्मां दे अपाद होण तों सृष्टि दी इह परलोम मंनदा है। सो कहिंदा इस प्रकार ते कम कीते होए कर्म जरूर भोगने पैंदे हन। सो अवसमय भुगतव्यं कृतम कर्म सुबह सुबह भुगतना की अते माड़े ते चंगे कीते होए कर्मां दा फल जरूर भोगना पैणा है। बिना भोगे तो वह नाश नहीं करे हुंदे। भोगे बिन भागा नहीं कर्म गति बलवान। इस वास्ते सानू की करना चाहिदा है, सानू चंगे कर्म करने चाहिदे हन। जिस प्रकार भगत जी ने कहा है, परलोचन जी ने अपने घर वाली भगतनी नूं नारायण निंदुसकारे भूली गवारी दुकृत सुकृत थारो कर्म री। सो चंगे कर्म ते माड़े कर्म तय कीते, चंगे कर्मा करके सानू परमेश्वर ने दर्शन दिते ते गोला बन के अंतरजामी नाम कहा के रहा। माड़े कर्म कीते तू नफरत कीती तां अपने पास चला गया। हुण रब नूं क्यों कहिंदी है कि चारे पुत्तर ही मेरे मर गए। हुण साडी दुर्दशा, साडे पास कोई गोला नौकर भी नहीं। सो यह रब नूं दोष क्यों देनी है, यह तेरा अपना दोष है। इस वास्ते सानू माड़े कर्म नहीं करने चाहिए। फिर माड़े कर्म करके किसे नूं दोष नहीं देना चाहिए। दद्दा दोष ना देऊं किसै, दोष क्रमां आपणिआं, जो मैं किया सो मैं पाया, दोष ना दीजिए अवर जना, दोष ना काहू दीजिए प्रभ अपना त्याई है। तो कतक कर्म कमावने दोष ना काहू योग। तो ये जीव रूपी कतक चंगे मारे कर्मां नूं कत्तण वाले हे जीव, कर्म कमावने जिहो जे कर्म तै कमाउणा कीते हन उहनां अनुसार तैनूं दुख ते सुख मिलिआ है। दोष ना काहू योग, किसी नूं दोष देना योग नहीं, ठीक नहीं है। इस वास्ते सानू चाहिदा है कि असीं चंगे कर्म करिए, परोपकार वाले कर्म करिए। सो हजूर सच्चे पातशाह दे बचन हन, संतो राम नाम ने सरिया उठत बैठत हर हर त्याइया, अंधन सुकृत करिया। ਉਸਤ ਬੈਠਤ ਹਰ ਹਰ ਪਿਆਈਐ, ਅੰਗਨ ਸੁਕ੍ਰਿਤ ਕਰੀਐ। ਦਿਨ ਰਾਤ ਹਰ ਵੇਲੇ ਪਰਮੇਸ਼ੁਰ ਦੇ ਸਿਮਰਨ ਭਜਨ ਵਿੱਚ ਜੁੜੀਏ ਤੇ ਨਾਲ ਸੁਕ੍ਰਿਤ ਚੰਗੇ ਕਰਮ ਕਰੀਏ, ਉਹਨਾਂ ਵਾਲੇ ਕਰਮ ਕਰੀਏ, ਨਿਸ਼ਕਾਮ ਕਰਮ ਕਰੀਏ, ਪਰਉਪਕਾਰ ਵਾਲੇ ਕਰਮ ਕਰੀਏ, ਜਿਸ ਕਰਕੇ ਸਾਡਾ ਭਲਾ ਹੋਵੇ। ਅਸੀਂ ਇਸ ਦੇ ਵਿੱਚੋਂ ਇਹ ਸਿੱਖਿਆ ਲੈਣੀ ਹੈ, ਇਹ ਪੂਰਬ ਦੀ ਮਾਤਾ ਹੈ, ਜਾਮਨ ਮੁਨੀ ਜਿਸਦਾ ਕਰਤਾ ਹੈ, ਇਹ ਕਰਮਵਾਦੀ ਹੈ। ਕਰਮਾਂ ਦੇ ਮੁੱਕਣ ਤੇ ਇਸ ਪ੍ਰਕਾਰ ਇਹ ਪਰਲੋ ਮੰਨਦਾ ਹੈ। ਇਹ ਜਦੋਂ ਕਰਮ ਕਹਿੰਦਾ ਅਭਿਮੁਖ ਹੁੰਦੇ ਨੇ, ਕਰਮ ਆਪਣੇ ਫਲ ਦੇ ਨੂੰ ਸਮਰੱਥ ਹੁੰਦੇ ਨੇ ਤਾਂ ਸੁਖੀ ਪੈਦਾ ਹੋ ਜਾਂਦੀ ਹੈ। ਤੇ ਜਦੋਂ ਕਰਮ ਫਲ ਦੇ ਨੂੰ ਅਸਮਰੱਥ ਹੋ ਜਾਣ ਤਾਂ ਕਹਿੰਦਾ ਕਰਮੀ ਹੋ ਜਾਂਦੀ ਹੈ। ਇਸ ਪ੍ਰਕਾਰ ਇਹ ਛੇ ਗੁਰ, ਛੇ ਉਪਦੇਸ਼ ਤੇ ਛੇ ਪ੍ਰਕਾਰ ਦੇ ਉਹਨਾਂ ਦੇ ਉਪਦੇਸ਼ ਆ ਰਹੇ ਨੇ। ਫਿਰ ਪੰਨਾ ਪਤੰਜਲ ਖਾਲਸਾ ਵੀ, ਜਿਸ ਜੋ ਸ਼ਾਸਤਰੀ ਜਿਸਦਾ ਨਾਮ ਹੈ ਕਿ ਪਤੰਜਲੀ ਉਸਦਾ ਕਰਤਾ ਹੈ, ਇਹ ਕਹਿੰਦਾ ਹੈ ਕਿ ਯੋਗ ਚਿੱਤ ਬਿਰਤੀ ਨਿਰੁੱਧ ਹੈ। ਪਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਡੇ ਵੱਡੇ ਜੋ ਸ਼ਾਸਤਰ ਹਨ, ਜਿਨ੍ਹਾਂ ਨੂੰ ਲੋਕੀ ਬਾਰਾਂ ਬਾਰਾਂ ਸਾਲਾਂ ਵਿੱਚ ਨਸਲ ਕਿਤੇ ਪੜ੍ਹਦੇ ਹਨ, ਉਹਨਾਂ ਨੂੰ ਇੱਕੋ ਪੰਕਤੀ ਦੇ ਵਿੱਚ ਸਾਰੇ ਸੁਭਾਅ ਨੂੰ ਦੱਸ ਦੇਣਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੈ। ਸੋ ਖਾਲਸਾ ਜੀ, ਕਿਆ ਕਰ ਕਿਆ ਗੁਰ ਕੇ ਉਪਦੇਸ਼, ਇੰਨੀ ਪੰਕਤੀ ਵਿੱਚ ਇਹ ਸਾਰੇ ਮਿਟਾ ਦਿੱਤੇ ਹਨ। ਸੋ ਗੁਰੂ ਰਾਜ ਸੱਚੇ ਪਾਤਸ਼ਾਹ ਪਤੰਜਲ ਦੇ ਬਾਰੇ ਕਹਿੰਦੇ ਹਨ, ਯੋਗ ਸ਼ਾਸਤਰ ਵੀ ਉਸਦਾ ਨਾਮ ਹੈ, ਪਤੰਜਲੀ ਉਸਦਾ ਕਰਤਾ ਹੈ। ਉਹ ਕਹਿੰਦਾ ਹੈ ਕਿ ਯੋਗ ਚਿੱਤ ਬਿਰਤੀ ਨਿਰੋਧ ਹੈ। ਸੋ ਤੈਨੂੰ ਚਿੱਤ ਦੀਆਂ ਬਿਰਤੀਆਂ ਨੂੰ ਰੋਕ ਲੈਣਾ ਚਾਹੀਦਾ ਹੈ। ਪੰਜ ਬਿਰਤੀਆਂ ਹਨ ਖਾਲਸਾ ਜੀ, ਚਿੱਤ ਦੀ ਹੈ ਇੱਕ ਪ੍ਰਮਾਣ ਬਿਰਤੀ ਹੈ। ਵੇਖਣ ਵਾਲੀਆਂ ਚੀਜ਼ਾਂ ਵਿੱਚ ਅੱਗੇ ਤੋਂ ਅੱਗੇ ਮਨ ਨੂੰ ਲੱਗੇ ਰਹਿਣਾ, ਇੱਕ ਚੀਜ਼ ਵੇਖਣੀ ਫਿਰ ਦੂਸਰੀ ਵੇਖੇ ਫਿਰ ਤੀਸਰੀ ਤੇ ਚੌਥੀ ਵੇਖਣੀ। ਸੋ ਇਸ ਪ੍ਰਕਾਰ ਇਹ ਪ੍ਰਮਾਣ ਬਿਰਤੀ ਹੈ। ਦੂਸਰੀ ਪ੍ਰਮਾਣ ਵਿਪਰਜੇ, ਗੁਰੂ ਦੇਵ ਸ਼ਾਸਤਰ ਆ ਗਿਆ ਤੇ ਉਲਟ ਸੁਭਾਅ ਜਿਹੜਾ ਹੈ ਉਹ ਵਿਪਰਜੇ ਬਿਰਤੀ ਹੈ। ਇਸ ਪ੍ਰਕਾਰ ਵਿਪਰਜੇ ਸਿਮਰਤੀ ਪਿਛਲੀਆਂ ਗੱਲਾਂ ਚ ਉੱਥੇ ਆਉਂਦੀਆਂ ਰਹਿਣੀਆਂ,
کسی گلوں وال خیال جانا سمن پگڑی جوڑنا تو کسی چیزیں کسی گلا پچھلا گزریا ہوا سما ای کرتے ہوں کہ اے میرے نال ورتی فلانے موقع سے گھٹنا واپری تو یہ چیزیں چیتے آن لگ پہ ہیں اس کا نام سمرتی ہے کہ نیند آ جانی یہ پرتکھی ہے جب سمن پگڑ کرنا جی وہ بہت ہی نیند آئی ہے کارن کی ہونا نہارا سڈے من میں آرام تو سوچنے چنتا تو سوچ تو فکر من ہر میں تیار ہوتا ہے جیسے چنتا تو سوچ تو فکر ہے اتنے نیند نہیں آئے گی تو جب سمن پگڑے جڑی گا تو وہ سوچ بھی کٹ ہوتی ہے چنتا بھی کٹ ہوتی ہے فکر بھی کٹ ہوتا ہے تو آرام آتا ہے ایکاگرتا ہونے کر کے پھر وہ من جب کچی اوسا ہوئے تو اس موقع پھر نیند آتی ہے جب پرفیکٹ اوسا ہوئے پھر نیند رات کوئی نیڑے نہیں گرمکھا نہیں پوچھا وہ جا پوچھا ہے گرمکھ پیار والی نہ پوچھ کسی پرکار کی نہیں جب پرمیشور کے سمرن پرفیکٹ برتی والے ہیں اس پرکار نیند آنی جی پندرہ نیند ہے خالصہ جی وہ جیویوں نے بھی خراب کرتی ہے جی پندرہ نیند ہے تو اس پرکار نیند آ جانی ایک اچھی برتی ہے پہلی ہے وکلپ وکلپ وشیش کر کے بہت ہی کلپنا کرنی ہے سیوا تھوڑی مانگن بہت ہے روپیہ گرنتی صاحب نے دتا پھر اس کی دھاری بن جانی ہے بچارے کی یہ کس نے دتا یہ کس کا پتر ہے یہ کس واسطے دتا تو لڑکا امتحان کے پاس ہوا لڑکی سے لگ جائے فلانے کی شریر کی اروگتا ہو جائے یہ پدارتھ مل جائے جو پوری کلیان نہیں کرے گا تو اس کے بعد ناراضگی ہو جاتی ہے یہ پوری گل کلیان چاہیے تو اس کا نام اتوا سیوا تھوڑی مانگن بہت ہے محل نہ پاوا کر تو کہتا سیوا تھوڑی کرنی تو منگ بہت ہی منگنی اس کا نام وکلپ ہے اس پرکار یہ پنجے جی من دیا برتیاں ہیں تو انہوں روکن کا نام روکن کا یوگس چت برتی نرد ہے چت دیا برتیاں روک لین کا نام ہی یوگ ہے اس پرکار تو انہیں پنجہ برتیاں روک کے حضور پکے کا سر بدلیاں کے فرمان برتی بارہویں چیزیں لکھنے والا انہیں لگا ہوا سی ایسی برتی کا نرد ہونے کے بعد ایسی بخش ہوتی ہے کہ ہر نیتری سرگر دیکھنا نیترا سرگی سچے پاتشاہ مہاراج صاحب جی کے درشن سارے تھانے پہ گرو تیار ہونے لگ پہ ہیں وہ ہر کسی نے کسی طریقے کا دھیر دار نگاہ نہیں کرنے سکتے وہ گرو تیار ایسی بخش ہو جاتی ہے جائیں گے تمہاری تیرا روپ چلے ہیں اصل دے وچ یہ جی ویاخیا ہوں ہو رہی ہے یہ گرمت کی ہے اس شاستر کی نہیں شاستر کیول یہ کہہ رہا ہے کہ برتی اور پنجی روکے گرمت روک کے ایک پراپتی کی ہے یہ بےنتی ہوں ہو رہی ہے یہ وچار رکھنی ہے لکھن والے سنگھ نے کہ یوگ کا اس اپنے پتنجل کا مت جڑا یہی ہے کہ کیول برتی اور روکے گرمت برتی اور روک کے کی پراپتی ہے نیتر سرگر دیکھنا سرگ نے سونا گرنا ہے اس پرکار کہ اگے گرو دیو شاستر آ گیا تو ایک ہی من ہے اب من ایک سناتن ہوئی ہے ہر سنسار والے الٹ کر کے پرمیشور والے من ایک جڑ گیا ہے اس پرکار یہ کرگے ہے اگے پچھلی گلیں چیتیں آدی رہی ہے سر ہوں ہر وی سمر من جڑیا ہوا ہے چنگا سمر سمر خوش پاو ساس ساس سمان اس پرکار سمرن من جڑ گیا ہے پچھلی گلیں چیتوں نہیں آدی پرمیشور کا سمرن چیتیں آنا ہے اگے نیند آ جاتی تھی ہوں سماجی روپی نیند آنی ہے گرمکھ سبل سماد ہے سماجی روپ ہونا گرمکھ پیاریا کا ایک سونا ہے اگے وشیش کر کے کلپنا بنیا رہی پر بہت ہی منگ سی ہر منگ ہی کوئی نہیں رہی ہر پرمیشور جو تھی جو کہیں پرگتا آن نہ تک ہی کہ ਇਹ ਪਰਮੇਸ਼ੁਰ ਨੂੰ ਸਿਮਰਤਾ ਰੂਪ ਜੋੜ ਕੇ ਸੱਚੇ ਪਾਤਸ਼ਾਹ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਦੇਹ ਨਾਮ ਸੰਤੋਖੀ ਹੈ, ਉਤਰਾ ਮਾਰ ਕੇ ਸੁੱਖ। ਇਸ ਪ੍ਰਕਾਰ ਇਹ ਪੰਜ ਜੋਤੀਆਂ ਦਾ ਨਿਰੋਧ ਇਸ ਪ੍ਰਕਾਰ ਅਥਵਾ ਪੰਜਾਂ ਕਲੇਸ਼ਾਂ ਨੂੰ ਨਿਵਰਤੀ ਦਾ ਨਾਮ ਇਹ ਮੁਕਤ ਮੰਨਦਾ ਹੈ। ਪੰਜ ਕਲੇਸ਼ ਹਨ ਖਾਲਸਾ ਜੀ, ਇਹ ਧਰਾਗ ਹੈ, ਬਿਨਾਂ ਕਾਰਨ ਤੋਂ ਕਿਸੇ ਨਾਲ ਮੋਹ ਕਰੀ ਜਾਣਾ ਇੱਕ ਬਗਾਇਤ ਹੈ, ਬਿਨਾਂ ਕਾਰਨ ਤੋਂ ਹਰੇਕ ਦੇ ਨਾਲ ਯਾਰ ਬਣੀ ਰੱਖਣਾ ਰਾਗ ਬਗਾਇਤ ਤੇ ਅਭਿਨਿਵੇਸ਼। ਗੁਰੂ ਗੋਬਿੰਦ ਸ਼ਾਸਤਰ ਆਗਿਆ ਤੋਂ ਇੱਕ ਸੁਭਾਅ ਉਲਟਾ ਹੱਥ ਤੇ ਰਾਗ ਬਗਾਇਤ ਅਭਿਨਿਵੇਸ਼ ਅਵਿਦਿਆ ਅਗਿਆਨ ਪੂਣਾ ਤੇ ਅਸੰਮਤਾ ਕਿਸੇ ਨਾਲ ਵੀ ਸੰਮਤੀ ਨਾ ਬਣਨੀ। ਦੁਖਮ ਦ੍ਰਿਸ਼ਟੀ ਵਾਲੀ ਅਸਾਰਤਾ ਹਰੇਕ ਦੇ ਨਾਲ ਝਗੜਾ ਲੜਾਈ ਰੱਖਣੀ। ਇਸ ਪ੍ਰਕਾਰ ਇਹ ਜਿਹੜੇ ਪੰਜ ਕਲੇਸ਼ ਹਨ ਇਹਨਾਂ ਦੀ ਨਿਵਿਰਤੀ ਖਾਲਸਾ ਜੀ ਕਰਨੀ ਤੇ ਦਸਵੇਂ ਦੁਆਰ ਜੀ ਦੀ ਪ੍ਰਾਣ ਨਿਕਲ ਕੇ ਜਦੋਂ ਬ੍ਰਹਮ ਲੋਕ ਤੱਕ ਪਹੁੰਚੇ ਇਸ ਪ੍ਰਕਾਰ ਦਸਵੀਂ ਦੁਆਰ ਦੇ ਵੀ ਜੀ ਅੰਤਰੀ ਸਵਾਸ ਨਿਕਲ ਬ੍ਰਹਮ ਰੰਗਰ ਲੈਣ ਨੂੰ ਛੋੜ ਕੇ ਤੇ ਸੂਰਜ ਮੰਡਲ ਨੂੰ ਗੁਲ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਦਾ ਨਾਮ ਹੀ ਇਸ ਨੇ ਮੁਕਤ ਮੰਨਿਆ ਹੈ। ਇਸ ਪ੍ਰਕਾਰ ਇਹਨੂੰ ਇਹ ਮੁਕਤੀ ਹੁੰਦਾ ਹੈ ਕਿ ਪ੍ਰਮਾਣੂਆਂ ਤੋਂ ਇਹਦੀ ਸ੍ਰਿਸ਼ਟੀ ਮੰਨਦਾ ਕਿ ਪ੍ਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਹੈ। ਦੁਲਕਾ ਤੁਲਕਾ ਰਲ ਕੇ ਇੱਕ ਇਹ ਜੀਵ ਈਸ ਦਾ ਭੇਦ ਗਿਆਨ ਤੇ ਸੱਚ ਮੰਨਦਾ ਹੈ। ਕਹਿੰਦੇ ਕਿ ਜੀਵ ਤੇ ਈਸ ਕਿਤੇ ਹੋ ਨਹੀਂ ਸਕਦੇ, ਕਿੱਥੇ ਰੱਬ ਇੰਨਾ ਸਮਰੱਥ ਤੇ ਕਿਣ ਕਾਲ ਦੇ ਵਿੱਚ ਜੋ ਚਾਹੇ ਤੇ ਕਦੇ ਕਰਨੇ ਕਰ ਦੇਵੇ, ਕਦੇ ਸ੍ਰਿਸ਼ਟੀ ਪੈਦਾ ਕਰ ਦੇਵੇ, ਤੇ ਜੇ ਚਾਹੇ ਤਾਂ ਜਲ ਤੇ ਛਲ ਕਰ ਛਲ ਤੇ ਪੀਆ ਪੀਸ ਤੇ ਮੇਲ ਕਰਾਵੇ, ਧਰਤੀ ਤੇ ਆਕਾਸ਼ ਚੜਾਵਾ ਚੜੇ ਆਕਾਸ਼ ਚੜਾਵੇ। ਉਹ ਇੰਨਾ ਸਮਰੱਥ ਛੇ ਗੁਰਾ ਸਾਹਿਬ ਹਰ ਭਗਾ ਵਾਲਾ ਇੱਕ ਗਿਆਨ ਤੇ ਕਿੱਥੇ ਵਿਚਾਰਾ ਇਹ ਜੀਵ ਅਲਪੱਗ ਤੇ ਸੱਚ ਵਿਚਾਰਾ ਸਹਿਤ ਜੰਮਣ ਤੇ ਮਰਨ ਵਾਲੀ ਇਸ ਦੇਹ ਤੇ ਸਿੱਤੇ ਤੇ ਇਹ ਪ੍ਰਾਣਾ ਦਾ ਇਸ ਪ੍ਰਕਾਰ ਜਿਹੜਾ ਧਰਮ ਹੈ ਹਰ ਤੇ ਸੋਗ ਮਾਨੂ ਚੰਬੜੇ ਹੋਏ ਹਨ ਜਿਸ ਤੇ ਨੂੰ ਤੇ ਜੰਮਣ ਤੇ ਮਰਨ ਵਾਲਾ ਇਸ ਪ੍ਰਕਾਰ ਤੇ ਅਲਪੱਗ ਤੇ ਜਿਹੜਾ ਕਰਮਾਂ ਦੇ ਵਾਸ ਹੋਣ ਵਾਲਾ ਕਿਉਂਕਿ ਇਹ ਕਰਮ ਜਿਸ ਨੂੰ ਜ਼ਰੂਰ ਭੋਗਣੇ ਪੈਂਦੇ ਹਨ ਇਹ ਐਸਾ ਅਲਪੱਗ ਜੀਵ ਉਸ ਸਰਬੱਧ ਈਸ਼ਵਰ ਦੇ ਨਾਲ ਕਿਵੇਂ ਮਿਲ ਸਕਦਾ ਹੈ, ਇਹ ਨਹੀਂ ਕਦੇ ਵੀ ਹੋ ਸਕਦਾ। ਕਹਿੰਦੇ ਬਹੁਤਾ ਫਰਕ ਹੈ ਉਦੀਨ ਤੇ ਈਸ਼ ਦਾ, ਇਹਨਾਂ ਦਾ ਜਿਹੜਾ ਫਰਕ ਹੈ ਭੇਦ ਗਿਆਨ ਹੈ ਉਹ ਸੱਚ ਹੈ ਤੇ ਪ੍ਰਮਾਣੀਆਂ ਤੋਂ ਇਹ ਸ੍ਰਿਸ਼ਟੀ ਮੰਨਦਾ। ਇਸ ਪ੍ਰਕਾਰ ਤੇ ਨਾਲ ਹੀ ਇਹ ਕਹਿੰਦਾ ਹੈ ਕਿ ਜਿਵੇਂ ਨਿਕਲ ਕੀਤੇ ਭਾਂਡੇ ਦੇ ਵਿੱਚ ਮੂੰਹ ਦੁੱਖ ਪੈਂਦਾ ਹੈ ਇਹ ਯੋਗਾ ਅਭਿਆਸ ਦੇ ਨਾਲ। ਇਸ ਪ੍ਰਕਾਰ ਜਦੋਂ ਚਿੱਤ ਉਜਲ ਹੋ ਜਾਵੇ ਨਿਰਮਲ ਹੋ ਜਾਵੇ ਤਾਂ ਆਪਣੇ ਆਪ ਸਰੂਪ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਪ੍ਰਕਾਰ ਇਹਦੇ ਚਿੱਤ ਦਾ ਖਿਆਲ ਹੈ। ਇਸ ਪ੍ਰਕਾਰ ਇਹਦੇ ਵਿੱਚ ਸਾਨੂੰ ਕੀ ਖਾਲਸਾ ਜੀ ਨੂੰ ਗੁਣ ਗ੍ਰਹਿਣ ਕਰਨਾ ਚਾਹੀਦਾ ਹੈ ਕਿ ਆਪਣੇ ਆਪ ਸਰੂਪ ਦਾ ਪ੍ਰਕਾਸ਼ ਜੇ ਪ੍ਰਾਪਤ ਕਿਸੇ ਨੇ ਕਰਨਾ ਹੈ ਤਾਂ ਸਿਮਨ ਭਗਨ ਜੁੜ ਕੇ ਆਪਣਾ ਅੰਤਾ ਕਰਨ ਉਜਲ ਕਰਨਾ ਚਾਹੀਦਾ ਹੈ। ਜੇ ਮਨ ਪਵਿੱਤਰ ਹੋਵੇਗਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰ ਸਬਜੀ ਰੰਗ ਬਾਲ, ਆਪਣੇ ਚਿੱਤ ਨੂੰ ਪਵਿੱਤਰ ਬਣਾ ਕੇ ਸਿਮਨ ਭਗਨ ਦੁਆਰਾ ਤੇ ਆਪਣੇ ਆਪ ਸਰੂਪ ਦਾ ਗਿਆਨ ਤੇ ਪ੍ਰਕਾਸ਼ ਆਪਣੇ ਹਿਰਦੇ ਵਿੱਚ ਸਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਸਾਨੂੰ ਕੋਈ ਸਿੱਖਿਆ ਇਸ ਦੇ ਪਾਸੋਂ ਲੈਣੀ ਚਾਹੀਦੀ ਹੈ। ਇਸ ਪ੍ਰਕਾਰ ਇਹ ਜੋ ਪਤੰਜਲ ਹੈ, ਇਸ ਪ੍ਰਕਾਰ ਜੋਗ ਸ਼ਾਸਤਰ ਉਹਦਾ ਇਹ ਸਿਧਾਂਤ ਹੈ। ਕਿਆ ਘਰ ਇਸ ਪ੍ਰਕਾਰ ਇਹਨਾਂ ਦੇ ਰਚਣ ਵਾਲੇ ਹਨ, ਕਿਸੇ ਪ੍ਰਕਾਰ ਦੇ ਇਹਨਾਂ ਦੇ ਉਪਦੇਸ਼ ਹਨ ਖਾਲਸਾ ਜੀ। ਇਸ ਪ੍ਰਕਾਰ ਅਗਲਾ ਸੇਵਾ ਹੈ ਵਿਦਾਂਤ ਵਿਆਸ ਉਸਦਾ ਕਰਤਾ ਹੈ ਤੇ ਅਗਿਆਨ ਤੋਂ ਸ੍ਰਿਸ਼ਟੀ ਮੰਨਦਾ ਹੈ ਤੇ ਈਸ਼ਾ ਦੀ ਇਹ ਅਪੂਰਤਾ ਮੰਨਦਾ ਹੈ। वो जीव से इसी एकता हो सकती है। एक प्रकार के अंदर दृष्टा दृष्ट दोन पदार्थ है, एक दृष्टा देखने वाला ब्रह्म है, तो एक दिखने वाली सारे बाकी जो चीजें है, तो दो पदार्थ दो चीजें हैं। तो दृष्टा जोड़ा है देखने वाला ब्रह्म तो सत रूप है, तो दिखने वाली दुनिया में चीजें हैं तो सारे नाशवंत है। दृष्ट मार है सगल मुक्त में, जिन्हें हजूर सचिन बदल चुका है, तो वो सरकार के दूसरे जो सारा सब नाशवंत है। इस प्रकार से भी यह कहता है कि दृष्टा दृष्ट दो पदार्थ है, तो अंताकरण की शुद्धि करके इस प्रकार अज्ञान की निवृत्ति करके इसी पेट पर मनता है, तो इसे परमेश्वर में व्यापक मनता है। तो सारे सामर्थ्य एक दृष्टि नहीं है, अज्ञान से सृष्टि मनता है, जो अज्ञान करके तो सारी सृष्टि पैदा हुई है, तो ज्ञान करके तो जीव परमेश्वर के रूप का पेड़ हो सकते हैं। जीव इसकी अतीतता के ज्ञान में तो सच मनता है। इस प्रकार कि तो आत्मा ने ज्ञात्मन ज्ञान गुण नहीं मनता, न्याय का फर्क तो कहना कि आत्मा ज्ञान प्रूफ है। तो जिन्हें न्याय कहते हैं कि जब सुखोषता अवस्था भी हाल के लिए सुखोषता अवस्था भी उस मौके पर सारी कोई खबर नहीं होगी, पर कहता विधान कहता है कि जिनका मन के बुद्ध उस मौके पर तमो गुण भी क्लीन हो जाते हैं। पता नहीं होगा सुखोषता अवस्था में कितना कुछ पिता पिया है, पर जब जात के उसके बसता है तो कहता है कि अज मैं ऐसा सुता, अज मैनू कोई सुपना नहीं है, अज मैं ऐसा सुता बड़ा आराम नहीं आया, मैंने पता ही नहीं लिया मैं कितने प्या रहा, तो किन्ना समय गुजर गया। तो जरा समय गुजरे तो जरा इस गल गुजार रहा है कि मैनू बड़ा आराम आया, मैनू कोई सुपना भी नहीं आना चाहिए। तो जरा उस मौके नहीं गुजार रहा है, तो उसका नाम तो दृष्टा तो वेखन वाला है, तो अनुभव करने वाला जरा प्रूत है, तो उसका नाम ब्रह्म है। तो ब्रह्म जो है तो एक रात है, उस दिन के जागर के स्वप्न के सपोन तो किन्ने विचारी है जगल वालिया है, पर किन्ना एक रात है तो किन्ना का साक्षी रूप है, प्रकाश का रूप है। इस वास्ते आत्मा ज्ञान प्रूत है, आत्मा ज्ञान गुण नहीं है। यह नहीं कि कदे तो उसके गुण हो गए तो कदे ना हो गए, नहीं वो सदा वास्ते एक रास्त है, तो सारे सारा तो व्यापक है। अज्ञान करके सूची पैदा हुई है, दृष्टा दृष्ट दो पदार्थ मानता है, ज्ञान करके ब्रह्म ज्ञान करके जीव चीज से अपूर्व ज्ञान में तो सच मानता है। इस प्रकार हरी कहते हैं क्या कर प्रकार के गुरु हरिंदा ने रखने वाले इस प्रकार से छह प्रकार के साल कर उन्होंने वक्रे वक्रे उपदेश हैं क्या शास्त्र इस प्रकार जो छे लगे हैं करते इन्हें छह शास्त्र ने इन्हों का गुरु व्यास कुछ उन्होंने गुरु व्यास कुछ है देश अनेक अनेक देश उसे सारे हैं व्यास में। इस प्रकार एक बार की गल है व्यास में हंकार हो गया कि व्यास में हंकार है उनके दसम पातशाह ने प्रसंग लिखा है कि वैदिक तलवार से चली थी और वैदिक तलवार चलन से उसके छह टुकड़े हो तो छे टुकड़े होते हैं तो छे उन्होंने अगे जो ऋषि साहब बने उन्हें छे ऋषियों ने तो छे शास्त्र अपने वक्रे वक्रे से रखे हैं। तो गुर गुर एक جہے یہ گرو ہر تو میں چھوٹ چاس بند یہاں کا گرو جہاں ابیاس تو اکو ہی ہے انہوں نے انیک لوگ تو تارنا کیتے ہیں اپنا اس پرکار خالسا جی جڑے گرو ہے تو بیاس یہ گرو بھی ایک برما ہے برما نے ہنکار ہو برما تو ایک بیاس اگے پیدا ہوا سی برما نے بیاس کا روپ تاریا سی وہ بھی اسے ہی ہے سونے انیک لوگ اگے تارنا کیتے ہیں گرو جڑے سو رکی ہیں تو انہوں نے رچنے والے انہوں کا گرو کون ہے بیاس انہوں کا گرو برما انہوں کا گرو کون ہے کسی اکال پورک انہوں نے انیک لوگ یہ آپ ہی تارے ہوئے ہیں ان پروپ شرما ہو قدرت تارتا اس پرکار گر گر ایک روپ انیک کہ گرو جو چیتن سروپ ہے تو وہ ایک آپ ہے ان انیک لوگ تارے رہے ہیں چھ شاستر چھ شاستر رچن والے بھی چھ پرکار کا جو اپدیش ہے انہوں نے بھی ایک پرمیشری ہے کسی ایک شدھ کرتے ہیں انہوں نے سامنے سے بھی پتا لگے اصل گرو گرہن کریے میں حضور سچے پاتشاہ کہتے ہیں کہ جو ساتھی ہے تو ساتھی کے اوپر سروپ کے جانے میں سہایک ہے نیائک جہاں یہ کرتری بھاؤ سدھ کرتا ہے اس پرکار سے کرتا پرمیشور ہے اصل یہ دونوں بھی گرہن کرنا ہے کہ کرتا پرمیشور ہے اس پرکار سے وشیشک جہاں ہے اس پرکار سے کال وادی ہے اس کے اصل یہ گول گرہن کر رہے ہیں کہ کوئی بھی سما سمر پاگل سے جڑا ہے کب ویرتھ نہیں بولنا چاہیے یہ گول اس کے بھی ملتا ہے اسی پرکار جا پورب ویوسا ہے وہ کہتا ہے کہ چنگے کام کرو تو جا گول شاستر پتنجل ہے وہ کہتا ہے کہ چت کی اکاگرتا کرو تو دیوتوں کا نروت کرو تو جا ودھانت ہے سیوا وہ کہتا ہے اگیان کی نوتی کر کے گیان کی پراپتی کر کے جیو کی اس کی ایکتا کرو کہ پرمیشور وقت ایکتا پراپت کرو اس پرکار ان گیان وچوں یہ چھ گول اصل گرو تک دوارا گرہن کر رہے ہیں تو ویش انیک انیکاں ویشا انیکاں طرح کا بھاؤ انہوں کا گیان ہے سیاح کا پر اتنے ایک جو بیاس آج کے بعد گرو ہے یہ کتن اتنے کا چھ شاستر بھی کر رہے ہیں تو کہنے کی کس پرکار اصل یہ من خیال کریے ہو سکے پاتشاہ بھی تو حضور سچے پاتشاہ نے دسیا کہ بھائی جنہیں ایک فوج ہے فوج کے بچ ایک آدمی کلا پکتے ہیں دوسرے لکڑا لیا ہے تیسرا اگ بالتا ہے چوتھا بھاجی تیار کرتا ہے پنجا آٹا دینا ہے تو چھواں پرساد تیار کر لینا ہے وہ سارے سیاح رل کے بھوجن تیار کر لیا ہے بیٹھ کے اسی تھان سے کھا لیا تو بھوجن کتنے تیار ہوا یہ کیتا چھ آدمیوں نے رل مل کے ہے اسی پرکار کے چھ جڑے ہیں وکرا وکرا سدھانت کو گرہن کرتے ہیں تیار کرتے ہیں پر ان سیاح جو اکتر کر لیے ان سے پراپتی یہی ہے کہ اتنے ایک پرویش جو انیک لوگ ہیں اس ایک پرمیشور کے آنند کو گرہن کرنا چاہیے ہے یہ سکھا سال انہوں نے لینی چاہیے ہے اٹھارہ سال چاہیے چھ سورمے سن چھ سورمے انہوں نے ایک ہاتھی دکھایا گیا تو ایک نے اس کے سنگ دیکھا ایک نے اس کی لتیں دیکھی ہے ایک نے سیاح آدمی نے سجا چلے کا پیٹ دکھایا ایک نے پیٹ دکھائی ایک نے سر دکھایا پہلے نے تو سونے کو بھی سامنے دکھایا تو جب سیاح وکر وکر آگ دکھائے پھر آگ بھی وچار کر لگے تو انہیں دس دوں دس دے ہاتھ پھیل گیا ایک کہنا جن لتان دیکھیں پر کہنے تھمنے ورگا دجیا کہنا نہیں تھمنے ورگا نہیں جن پیس ویسی سی تو کہنا وہ تھا رسے ورگا موٹا تو تیسرا کہنا کسی دونوں پیچھے جن پیٹ دیکھے تو کہنا جہیرے ورگا تو وہ کہنا تیسرا چوتھا کہنا کسی کنے پیچھے وہ جن کن دیکھے سر وہ کہنا چھجا اج ورگا چھج ورگا کلمہ کہندا نہیں تسی چارے نہیں سچ بول دے تانوں کی ہو گیا میں کلمہ پڑھ رہا ہوں پھر وہ کیسے کہندا تے منارے ورگا منارے ورگا کیوں کہندا ہیں جی جڑی پائی ہوندی ہے پھلن پھکن واسطے مطلب بھی ہوندی ہے اپنا اس پرکار دا کلمہ میں تاں ویکھیا جنے کھل ویکھیا سی ہوندے نے کلمہ پتلا اتے موٹا موٹا ہوندا جاندا ہے اس پرکار دا چھ سورنے سی جڑا کروڑی ہوندے ہے سورنے بہت عام طور تے تو سورنے نال تے بڑا ایک دوجے نوں پچھن سیاڑا آدمی کول کھڑا ہے کہندے کی گل ہو گئی اینے جی کہنا کی ہے کہ بولدا دوجا کہندا ہے جھوٹ بولدا ہے تو کہندے دسو میں نے سمجھا ہے جب سمجھا ہے لگے تو یہ کسی چھیے سکتے آپ اپنے چھاوا سے کسی ہاتھی اتنے ویکیا ہے تب تھی ایک ایک انگ اس کا ویکیا ہے جو سارا ہاتھی تمہیں دکھایا جائے تو کسی چھو کے ویکیا کر لو یہ ابھی ایک ایک انگ اس کا ویکیا سی میرے خیال انگ آئے چھو سے بند اسی پرکار کام میں سوچ کے چیز سے لگتا ہے یہ دکھاؤ تو جب خیال ہی کرتے پھر سارے سارے انگ دکھائے پھر کہہ لگے اب ویرتھ جھگڑا کر رہے تھے اچھی سچے کا ایک انگلا اچھی گرہن کر اچار نہیں کر رہے تھے اسی پرکار خال سب یہ جو شاستر ہے یہ وقت ایک ایک پک نہیں لے کے ایک ایک انگ نے لے کے انہوں نے قتل کیا ہے پر یہ کر پرمیشور کے سارے قتل رہے ہیں یہ سیاح سدھانت کیوں بنائیے جنہیں ہمیں بےنتی کی ہے تاکہ یہ ایک ایک پرمیشور کا قتل کر رہے ہیں اس واسطے دور دور دیکھتے ہیں دیش سنگ کہ دیش سارے انیک ہی ہیں اس پرمیشور کے پر دنیا کا گرو ایک ایک پرمیشور ہے اس کا قتل سے شاستری ہے کہ ہو گرو پیارے کر رہے ہیں
بابا جاکار کرتے پیر تو
بابا ہو سدھو بابا ادب کا واسط ہے ستار کا واسط ہے وہ پانبڑ سے وسائی سے جو اتم ادکاری ہوں گے وہ بابا کہیں گے پانبڑ کا ہے نا جو ہر جگہ سنے نہ ہر گن گا ہے تو وسائی وہ ہوں گا جو اپنے کہیں کہ جو پچھلے پن کیتے سن وہاں کا سڑکا میرے پدارتھ ملے ہیں وہ میں کھا پی تو گیا ہے اگاں جو پن کروں گا تو انہوں کا پھل ملے گا تو کامنا صاحب جہاں کوئی پن دان کر رہا ہے وسائی چاہیے ہے تو بابا اتم ادھکاری جا پانبڑ سے وسائی دونوں سے جا اتم ہو گیا اتم ادھکاری بابا چاہیے ہے تو ہے اتم ادھکاری یا بابا ستار کا واج چاہے ہو سکے اسی پرکار سبھی جی کا بولنا کی سوچے سب بابا کہا کر دے ہرےک ستار نال بلایا کر دے میں جو لوگ ہوں تک بھی رواج ہے جو چھوٹے اوسا کا بھی کوئی کام کے اندر ویڈیا وڈی اوسا کا تین ہرےک چھوٹے نیا کی وڈے بزرگ کی سب بابا ہی سنگے ہیں آؤ بابا جی آؤ بابا جی اس پرکار کے سبھی سچے کا اوسا کا بولنا ہے بابا جس شاستر کی گھر پرمیشور کی کیرتن پنکتی ہندو ہے وہی ہے گداس کے روپ میں اس پرکار کئی ہر پنڈت تارا سنگھ دو لمبے ہیں ودواں کہ پرمیشور کی کیرتن پنکتی ہے پر گرو کی سار سنگت روپ کی کار ہے جس کیرت مہما اصل مہارا چار جی ہے وہ کار کیرت آتی ہے بابا جا کر کرتے کیرت ہو جس گھر کے سار سنگت کی گھر کے تھی کرتے پرمیشور کی کیرت مہما ہو رہی ہے جسے تھے گلوں میں پرمیشور کے پیار ہر موقع سے گا رہے ہیں
میرے
سچے پاتشاہ جی سامنے اسی گھر کے رکھنا کرو ہو گھر رات اسی گھر میں سامنے ہی رکھنا کرو کی کرو گے کسی سنگت جا کے تو سنگت جا کے بدائی سے تھی مہاراج بدیائی کرائیں گے اسے مہما کرائیں گے سست کرائیں گے اصل بھی کیرتن پڑتی جوڑ جاؤں گے اس مہما کرنے والا ایک رل کے لے کے اصل سچے پاتشاہ جس کر کے تھی مہما کر سکیے سچے پاتشاہ پر رہ پا سکتے ہیں بدائی سے بدائی نام اچھا کا بھی ہوں گا ہے ہے پرمیشور جو تین اچھا ہے تو انہیں کہا جائیے اپنے سال سنگت کی سال رکھنا کر ஒருவிடையாய் நம்ம சொத்து கருவிக்கு செலுத்திவிட்டு கொண்டு
ஹனவோர்
ஆகியோருக்கு குருவோடு அனைத்தோக்கம் ஆட்சி சாந்தி சாதிப்பதால் தீர்வு சூரிய குற்றம் உண்டாகி அனைத்தம் அனுப்பிய பிரகாரத்தான் பசந்த ருத்தாத்தியோர் ਫਿਰ ਪਾਲ ਸਰੂਪ ਆ ਜਾਂਦੀ ਹੈ ਸੌ ਤੇ ਭਾਦਰੋਂ ਦੀ ਬਰਖਾ ਦੇ ਵਿੱਚ ਫਿਰ ਅਸੂ ਤੇ ਕੱਤੇ ਇਹਨੂੰ ਸਰਦ ਰੂਪ ਕਹਿੰਦੇ ਹਨ ਫਿਰ ਮੱਧ ਤੇ ਪੋ ਹੰਕਰ ਰੂਪ ਕਹਿੰਦੇ ਹਨ ਇਸੇ ਪ੍ਰਕਾਰ ਤੇ ਮਾਝ ਤੇ ਸੱਜਣ ਪੱਪ ਚੱਲ ਦੇ ਉਸਨੂੰ ਕਹਿੰਦੇ ਹਨ ਇਸ ਪ੍ਰਕਾਰ ਫਿਰ ਇੱਕੋ ਸੂਰਜ ਕਰਕੇ ਬਣ ਗਿਆ ਹਨ ਸੂਰਜ ਤੇ ਪੋ ਰੁਪਿਆ ਨੇ ਤੇ ਸੂਰਜ ਕਰਕੇ ਹੀ ਹਜ਼ੂਰ ਸੱਚੇ ਪਾਸ ਚੱਲ ਕਹਿੰਦੇ ਹਨ ਰਹਾਇਮ ਦੇ ਕੜੀਆਂ ਪੈਰਾਂ ਸਿੱਟੀ ਜਾਰੀ ਨਾ ਹੋਈ ਇਸ ਪ੍ਰਕਾਰ ਤੇ ਵੀ ਉੱਚੇ ਸੂਰਜ ਕਰਕੇ ਤੇ ਸਾਰੀ ਗਿਣਤੀ ਮਿਲਤੀ ਚੱਲਦੀ ਹੈ ਅੱਠ ਪੱਚੀ ਜਾਏਗਾ ਤੇ ਖਾਲਸਾ ਜੀ ਜੋ ਤੁਰਪਾਰੀ ਅੱਠ ਖੋਲੀਏ ਤੇ ਨੀਚੀਏ ਤਿੰਨ ਮਿਨਟ ਪੈਂਦੇ ਹਨ ਪੰਦਰਾਂ ਮਿਨਟਾਂ ਦਾ ਇੱਕ ਜਿਸਵਾ ਹੁੰਦਾ ਜਿਸਵਾ ਪੰਦਰਾਂ ਦੇਸ਼ੀਆਂ ਦਾ ਇੱਕ ਚਸਾ ਹੁੰਦਾ ਤੇ ਤੀਹਾਂ ਚਸਿਆਂ ਦਾ ਇੱਕ ਪਲ ਹੁੰਦਾ ਸੱਠਾਂ ਪਲਾਂ ਦੀ ਇੱਕ ਘੜੀ ਹੁੰਦੀ ਹੈ ਸਾਢੇ ਸੱਤਾਂ ਘੜੀਆਂ ਦਾ ਇੱਕ ਪੈਰ ਹੁੰਦਾ ਤਿੰਨਾਂ ਘੰਟਿਆਂ ਦਾ ਇੱਕ ਪੈਰ ਹੁੰਦਾ ਚੌਂ ਪੈਰਾਂ ਦਾ ਇੱਕ ਵਾਰ ਹੁੰਦਾ ਅੱਠਾਂ ਪੈਰਾਂ ਦੀ ਇੱਕ ਫੁੱਟ ਹੁੰਦੀ ਹੈ ਪੰਦਰਾਂ ਫੁੱਟਾਂ ਦਾ ਇੱਕ ਪੱਖ ਹੁੰਦਾ ਤੇ ਤੀਹਾਂ ਫੁੱਟਾਂ ਦਾ ਇੱਕ ਮਹੀਨਾ ਹੁੰਦਾ ਤੇ ਬਾਰਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਤੇ ਬਾਰਾਂ ਸਾਲਾਂ ਦਾ ਇੱਕ ਕੁੰਭ ਹੁੰਦਾ ਇਸ ਪ੍ਰਕਾਰ ਇਹ ਗਿਣਤੀ ਸਾਰੀ ਸੂਰਜ ਤੋਂ ਚੱਲੀ ਹੈ ਇਸੇ ਪ੍ਰਕਾਰ ਕਿ ਸਾਹਿਬ ਤੇਰੇ ਨਾਮ ਦਿੱਤਾ ਹੈ ਬਿੰਦ ਬਿੰਦ ਦੁੱਖ ਦੁੱਖ ਹੋਏ ਇਹ ਤੇਰੀ ਗਿਣਤੀ ਹੈ ਤੇ ਬਿੰਦ ਬਿੰਦ ਦੁੱਖ ਦੁੱਖ ਹੋਏ ਤਾਂ ਸ਼ਬਦ ਪੈਣ ਤੇ ਖਾਲਸਾ ਜੀ ਚਾਰ ਖਿਲ ਗੁਜਰਦੇ ਹਨ ਤੇ ਇਸ ਖਿਲ ਦਾ ਛੇਵੇਂ ਹਿੱਸੇ ਦਾ ਨਾਮ ਬਿੰਦ ਹੈ ਤੇ ਬਿੰਦ ਦੇ ਬਾਰਵੇਂ ਹਿੱਸੇ ਦਾ ਨਾਮ ਸੁੱਖ ਹੁੰਦਾ ਤੇ ਇੰਨੇ ਨੇ ਸਮੇਂ ਤੋਂ ਹੀ ਪ੍ਰਵੇਸ਼ ਦਾ ਕਿਤੇ ਖੁਵਾਰ ਨੇ ਬਲਹਾਰ ਨੇ ਨਸ ਬਰੀ ਫਿਰ ਨੇ ਜਾਈਏ ਹੋਏ ਪਰਮੇਸ਼ਰ ਤੇ ਇਹਨੇ ਥੋੜੇ ਤੋਂ ਥੋੜੇ ਸਮੇਂ ਤੋਂ ਹੀ ਜਾਦੇ ਤੋਂ ਸੱਚੇ ਪਾਤਸ਼ਾਹ ਪ੍ਰਦਾਨ ਬਲਹਾਰ ਜਾਈਏ ਤੇ ਉਸੇ ਨਾਲ ਅਸੀਂ ਸੱਚੇ ਪਾਤਸ਼ਾਹ ਨੇ ਫਰਮਾਇਆ ਦਿੱਤੇ ਕਿ ਪੰਦਰਾਂ ਮਿੰਟਾਂ ਦਾ ਇੱਕ ਜਿਸਵਾ ਜਿਸੇ ਕਿ ਪੰਦਰਾਂ ਜਿਸਵਿਆਂ ਦਾ ਅੱਗੇ ਜਿਸੇ ਜਿਸੇ ਪਾਸ ਨੂੰ ਕਰਨਾ ਦੂਸਰੇ ਪਾਸ ਨੂੰ ਕਰਨਾ ਜਿਸੇ ਬਗੈਰ ਸਿਆਰੀਆਂ ਸੱਚੇ ਪੀੜੀ ਮਿਲਣਾ ਹੈ ਜਿਸੇ ਜਿਸੇ ਪੰਦਰਾਂ ਮਿੰਟਾਂ ਦਾ ਇੱਕ ਜਿਹੜਾ ਜਿਸਵਾ ਹੈ ਪੰਦਰਾਂ ਜਿਸਵਿਆਂ ਦਾ ਜਿਹੜਾ ਇੱਕ ਚਸਾ ਹੈ ਤੀਹਾਂ ਚਸਿਆਂ ਦਾ ਇੱਕ ਪਾਲ ਤੇ ਸੱਠਾਂ ਪਲਾਂ ਦੀ ਜੋ ਘੜੀ ਹੈ ਸਾਢੇ ਸੱਤਾਂ ਘੜੀਆਂ ਦਾ ਜਿਹੜਾ ਪਹਿਰ ਹੈ ਤੇ ਅੱਠਾਂ ਪੈਰਾਂ ਨੂੰ ਇੱਕ ਦਿਨ ਸੁੱਤ ਹੈ ਚੌਂ ਪੈਰਾਂ ਦਾ ਇੱਕ ਜਿਹੜਾ ਵਾਰ ਹੈ ਤੇ ਮਾਹੇ ਵੱਖਰਾ ਹੋਇਆ ਵੱਖਰਾ ਤੇ ਪੰਦਰਾਂ ਫੁੱਟ ਦੇ ਪੰਦਰਾਂ ਫੁੱਟਾਂ ਦਾ ਇੱਕ ਪੱਖ ਚਾਨਣ ਪਿਆ ਨੂੰ ਅੱਧਾ ਅੱਧਾ ਦੇਣਾ ਤੇ ਤੀਹਾਂ ਫੁੱਟਾਂ ਦਾ ਇੱਕ ਮਾਹੇ ਮਹੀਨਾ ਤੇ ਹੋਇਆ ਨਾਮ ਸਾਲ ਦਾ ਹੁੰਦਾ ਹੋਇਆ ਸਾਲ ਨੂੰ ਕਹਿੰਦਾ ਤੇ ਬਾਰਾਂ ਮਹੀਨਿਆਂ ਦਾ ਇੱਕ ਸਾਲ ਜਿਵੇਂ ਬਣਦਾ ਹੈ
ਸੂਰਜ
ਹਜ਼ੂਰ ਤੋਂ ਨੇ ਦੇਖ ਲਓ ਤੇ ਮੈਂ ਸਾਰਿਆਂ ਨੂੰ ਇੱਕ ਸੂਰਜ ਕਿੱਥੇ ਹੀ ਹੈ ਰੁੱਤਾਂ ਨੂੰ ਛੇ ਤੇ ਅਨੇਕਾਂ ਪ੍ਰਕਾਰ ਦੇ ਹਿਸਾਬ ਕਿਤਾਬ ਕਿੱਥੇ ਸੂਰਜ ਵਿੱਚੋਂ ਇਹ ਪੈਦਾ ਹੋਏ ਹਨ ਇਹ ਨਹੀਂ ਕਿਹਾ ਜਾ ਸਕਦਾ ਕਿ ਜਿਸਵੇ ਦੇ ਸਮੇਂ ਤੇ ਸੂਰਜ ਹੋਰ ਹੈ ਜਾਂ ਚੌਥੇ ਦੇ ਸਮੇਂ ਤੇ ਇੱਕ ਘੜੀ ਸੂਰਜ ਹੋਰ ਹੈ ਦੂਸਰੀ ਦੇ ਹੋਰ ਹੋਵੇਗਾ ਜਾਂ ਪੈਰ ਤੋਂ ਬਾਅਦ ਉਹਦਾ ਸੁਭਾਅ ਬਦਲ ਜਾਵੇ ਜਾਂ ਸਿੱਖ ਜਾਂ ਵਾਰ ਜਾਂ ਮਹੀਨੇ ਜਾਂ ਸਾਲ ਤੋਂ ਬਾਅਦ ਉਹ ਸੁਭਾਅ ਬਦਲੇ ایک راس اس دوسری راس اس سورج پر چلا جانا اور سنگراہد مہینہ آپ کہتے ہیں پر وہ سورج پرکاش والا دن ہنیرے دور کرنے والا چکن والا یہ ایک راس ہی رہتا ہے باقی چیزاں پہلے وہ بدل گیا ہیں انیک پرکار دیا گرتیاں ملتی ہیں تو مہینے دن گھڑیاں بدلتے ہیں پر سارے جو سورج کتنے ہیں حضور سکھے پاشن تمر کے کرتا اکال پرکھ جو دیش انیک اس پرکار سارے ہوئے ہیں پر سارے دیشوں ایک پرمیشور ہے ہور کوئی وکرا نہیں کوئی الادا نہیں اتم مدم سرشتے نیچے چھتری براہمن سوج واس دیسی پردیسی چارے کھاڑیاں دجے پاگ کھاڑی سارے پرمیشور کتنے ایک ہے تو جل پر مہی سوریا سامی سرجرہار انک پانت ہو سکیا نانک کے سنسار تو پرمیشور کتنے ہے سارے کھانا کے سارے سمیاں سارے دوسرے منتری کے سارے دوستان بچے انک روپ سنما ہے قدرت سہارا انیک روپ شکتی روپے سہار لینا ہے وڈے وڈے سمندروں میں سمندر روپ ہو رہا ہے اگ روپ ہو رہا ہے پیڑ پیڑ روپ ہو رہا ہے دھرتی دھرتی روپ ہو رہا ہے پرمیشور جنگلوں کی جنگل روپ ہو رہا ہے منکھوں میں منک روپ ہو رہا ہے پشوؤں میں پشو روپ ہو رہا ہے تو سارے پرمیشور کی دیش ایک راس ہے انیک دیش اسے بھی تارے ہوئے ہیں سانو سارے اس پرمیشور اسے ویکن چاہیے ہے پھر سارے تو بخش کرتا ہوئے گی جسے پشیا نے انتریم ارتھ مہاپر کریا کر دے ہر سمے ہو چکا پڑھتے تو دور کی کی جائے گی تو یہ سارے شاستر کا سدھانت اب سبھی نے آپ نے سنایا ہے شاستر کی لکھا ہوا ہے انہوں نے کی کی مت ہے سانو کی لکھا کرنا چاہیے انہوں نے کسی دور گرہن کرنا چاہیے ہے سارے لوگوں کسی پرمیشور جان کے اور سمر جڑ کے ابھیان جی نے مکتی کر کے مرن پرمیشور کے چرنوں کی جوڑ کر کے جمن مت تو رہت ہونا چاہیے ہے چکیا کڑیا پہنا کتنی بار ماحول ہوا سورج نانک کرتے کرتے فرماؤ تو سوئن شاستر آپ سکی کا ہمارا سب نے نوڈن رکھا ہے تو یہ بیاس میں ہنکار ہونے سے گاڑی پلوار چلنے سے پھر ٹکڑے اسی ہوئے کہ چھ ایسی من کے انہوں نے چھ شاستر آپ اپنے وکھرے وکھرے رکھے اور واسطے کے ویسے تو پرمیشور کے ایک ایک انگ نے کتھن کر رہے ہیں انگ جی ایک انگ دوسرے انگ کے نام نہیں ملتا اکھا ہور طرح دیا ہوں کن ہور طرح کے ہاتھ ہور طرح کے پیر منہ آدھ کے وکرے وکرے ہیں اس پرکار جی ایک ایک پکھ نہیں جو لئیے تو انہوں شاستر وکرا وکرا سدھانت کتھن ہے پر جی چھ شاستر کا کٹھا ہی سدھانت ویسی کٹھے جوڑ گئے تو کیول ایک پرمیشور کا کتھن کر رہے ہیں اس پرکار حضور سچے پاتشاہ مہاراج صاحب نے دخل کیتے کہ جب ایک سورج کے چڑھ کلو سورج ایک رتیا نہیں ہمیشہ ہی چھ پرکار کی رتا ہوں پھر پہلے تو اگلے سمے کا آسان کتاب وکرا وکرا جسے چٹیاں کڑیاں پہ رہا چھٹی یاری نہ ہو رہا ہے تو سارے کسی ایک سورج ہے ہمیشہ ہی اگے ہی سمے بڑے ہیں جس کے اسی پرکار پرمیشور سارا ایک ہے سورج بھی نہیں آئی برہم کیرتن باقی سارے جڑے ہیں اس کی حکومت پیدا ہوئے ہیں سارا کو آپ ہی پرکاش کر رہا ہے تو جس سے جس نام جو جیو ہے ਕਸਿਆ ਜਿਹੜਾ ਪੈਰਿਸ ਨਾਮੇ ਜੀਵ ਹੈ, ਘੜੀਆ ਜਿਹੜਾ ਪ੍ਰਗ ਨਾਮੇ ਜੀਵ ਹੈ, ਪੈਰਾ ਜਿਹੜਾ ਹਿਰਨ ਗਰਭ ਹੈ, ਸੁੱਤੀ ਜਿਹੜਾ ਰਾਤ ਹੈ, ਦਾਰੀ ਜਿਹੜਾ ਅਭਿਆਚਰਤ ਹੈ, ਇਸ ਪ੍ਰਕਾਰ ਜੋ ਪਰਮੇਸ਼ੁਰ ਮਾਹ ਬਾਰਾਂ ਮਹੀਨੇ ਜਿਵੇਂ ਬਾਰਾਂ ਮਹੀਨੇ ਹੁੰਦੇ ਹਨ, ਇਸ ਪ੍ਰਕਾਰ ਬਾਰਾਂ ਪੰਥ ਹਨ ਜੋ ਯੋਗੀਆਂ ਨੇ ਉਹਨਾਂ ਦੇ ਵਿੱਚ ਵੀ ਉਹ ਪਰਮੇਸ਼ੁਰ ਇੱਕ ਹੀ ਹੋਣਗੇ। ਪਰਮੇਸ਼ੁਰ ਸਾਰਿਆਂ ਨੂੰ ਕਿਹਾ ਤੇ ਸੂਰਜ ਦੀ ਨਿਆਈ ਉਹ ਪਰਮੇਸ਼ੁਰ ਪ੍ਰਕਾਸ਼ ਦਾ ਇੱਕ ਹੈ। ਰੁੱਖ ਅਨੇਕ ਰੁੱਖ ਛੇ ਰੁੱਤਾਂ ਜਿਹੜੀਆਂ ਹੁੰਦੀਆਂ ਹਨ, ਤੇ ਯੋਗੀ ਜੰਗਲ ਸਰੇਗੜੇ ਸਨਿਆਸੀ ਬ੍ਰਹਮੇਸ਼ ਤੇ ਇਸ ਪ੍ਰਕਾਰ ਜਿਹੜੇ ਬਿੱਤਰ ਹਨ, ਤੇ ਛੇ ਉਹਨਾਂ ਦੇ ਵਿੱਚ ਵੀ ਪਰਮੇਸ਼ੁਰ ਇਹ ਆਪ ਹੀ ਹੈ। ਫਿਰ ਨਾਨਕ ਕਰਤੇ ਜੋਸ਼ ਕਰਕੇ ਪਰਮੇਸ਼ੁਰ ਦੇ ਕਿਤਨੇ ਇਹ ਜੋਸ਼ ਬੜੇ ਹੋਏ ਹਨ, ਸਾਰਿਆਂ ਨੂੰ ਸਵਿਤ ਉਹ ਪਰਮੇਸ਼ੁਰ ਆਪ ਹੀ ਹੈ। ਇਸੇ ਪ੍ਰਕਾਰ ਜਿਸ ਜੋ ਪਹਿਲਾ ਸ਼ਾਸਤਰ ਹੈ ਕਸਿਆ ਨਿਆਂ ਦੇ ਵਿੱਚ, ਇਸੇ ਪ੍ਰਕਾਰ ਫਿਰ ਘੜੀਆਂ ਦੀ ਨਿਆਈ ਸਾਂਖ ਨਿਆਂ ਤੇ ਪਤੰਜਲ ਦੇ ਵਿੱਚ, ਇਸੇ ਪ੍ਰਕਾਰ ਪਹਿਰਾ ਵਿਦਾਸ ਦੇ ਵਿੱਚ, ਇਸੇ ਪ੍ਰਕਾਰ ਯੋਗ ਸ਼ਾਸਤਰ ਦੇ ਵਿੱਚ, ਇਹਨਾਂ ਸਾਰਿਆਂ ਦੇ ਵਿੱਚ ਤੇ ਇਸ ਪ੍ਰਕਾਰ ਵਾਰੀ ਸਾਰੀਆਂ ਉਪਰਸ਼ਾਲਿਆਂ ਦੇ ਵਿੱਚ ਮਾਹੋ ਸਾਰੇ ਜਿਹੜੇ ਇਸ ਪ੍ਰਕਾਰ ਪੁਰਾਣ ਹਨ ਉਹਨਾਂ ਦੇ ਵਿੱਚ ਵੀ ਉਹ ਪਰਮੇਸ਼ੁਰ ਆਪ ਹੀ ਸਾਰਿਆਂ ਵਿੱਚ ਵਿਆਜ ਕਰੇ ਤੇ ਸਾਰਿਆਂ ਦੇ ਵਿੱਚ ਪਰਮੇਸ਼ੁਰ ਦਾ ਹੀ ਕਥਨ ਹੈ। ਸੂਰਜ ਇੱਕ ਸੂਰਜ ਦੁਨਿਆਈ ਇੱਕੋ ਇੱਕ ਪਰਮੇਸ਼ੁਰ ਦਾ ਕਥਨ ਹੈ ਸਾਰਿਆਂ ਦੇ ਵਿੱਚ, ਸਾਰਿਆਂ ਨੇ ਇੱਕ ਪਰਮੇਸ਼ੁਰ ਦਾ ਗਿਆਨ ਇੱਕ ਪ੍ਰਕਾਸ਼ ਸਾਰਿਆਂ ਵਿੱਚੋਂ ਨਿਕਲ ਰਿਹਾ ਹੈ। ਸੋ ਕਰਕੇ ਪਰਮੇਸ਼ੁਰ ਦੇ ਦੇਸ ਨੂੰ ਕਥਨ ਕਰਨ ਵਾਲੇ ਇਹ ਕਿਤਨੇ ਪੁਸਤਕ ਹਨ। ਇਸੇ ਪ੍ਰਕਾਰ ਜਿਹੜੇ ਦੀਪ ਦੂਸਰੇ ਗੁਰਕਾ ਮਨ ਮੰਨ ਪਰਮੇਸ਼ੁਰ ਵਿੱਚ ਜਿਹੜੇ ਮੋਤੀਆ ਰੱਖਣ ਵਾਲੇ ਹਨ, ਇਸੇ ਪ੍ਰਕਾਰ ਚਸਿਆ ਨੂੰ ਭਗਤੀ ਕਰਨ ਵਾਲੇ ਹਨ, ਤੇ ਘੜੀਆਂ ਜਿਹਨਾਂ ਨੇ ਆਪਣੀਆਂ ਬਿਰਤੀਆਂ ਕਰਕੇ ਪਰਮੇਸ਼ੁਰ ਦੇ ਚਰਨਾਂ ਵਿੱਚ ਜੋੜੀਆਂ ਹਨ, ਪਹਿਰਾ ਜਿਨ੍ਹਾਂ ਨੇ ਮਨ ਦੇ ਉੱਪਰ ਪਹਿਰਾ ਦਿੱਤਾ ਹੈ, ਮਨ ਨੂੰ ਹੋਰ ਕਿਸੇ ਪਾਸੇ ਵੱਲ ਨਹੀਂ ਕਰੇ ਜਾਣ ਦਿੰਦੇ, ਆਪਣੇ ਮਨ ਦੇ ਉੱਪਰ ਗੁਰੂ ਕੋਈ ਸ਼ਬਦ ਦਾ ਪਹਿਰਾ ਲਾਇਆ ਹੋਇਆ ਹੈ, ਕਈ ਤਰ੍ਹਾਂ ਇਕਾਗਰਤਾ ਸਾਹਿਬ ਜਿਹੜੇ ਰੱਖਦੇ ਹਨ, ਸੁੱਤੀ ਤੇ ਸੁੱਤੀ ਹੋਈ ਹੈ ਜਿਨ੍ਹਾਂ ਨੇ ਚਿੱਤ ਦੀ ਵਾਰੀ ਵਾਰ ਦਿੱਤੀਆਂ ਹਨ, ਜਿਨ੍ਹਾਂ ਨੇ ਸੰਸਾਰ ਦੀਆਂ ਵਾਸਨਾ ਮਾਂ ਉਹ ਵਾਹ ਜਿਨ੍ਹਾਂ ਨੇ ਮਨ ਦੇ ਵਿੱਚ ਵਾਲਾ ਪਾਣੀ ਉੱਠਿਆ, ਇਸ ਪ੍ਰਕਾਰ ਹੋਣ ਕਰਕੇ ਪਰਮੇਸ਼ੁਰ ਦਾ ਸਰੂਪ ਹੋਇਆ, ਪ੍ਰਕਾਸ਼ ਜਿਨ੍ਹਾਂ ਦੇ ਮਨ ਵਿੱਚ ਹੋ ਗਿਆ ਹੈ। ਸੋ ਇਸ ਪ੍ਰਕਾਰ ਐਸੇ ਜਿਹੜੇ ਪਰਮੇਸ਼ੁਰ ਦੇ ਪਿਆਰੇ ਹਨ, ਉਹਨਾਂ ਸਾਰਿਆਂ ਦੇ ਵਿੱਚ ਸੂਰਜ ਦੀ ਨਿਆਈ ਉੱਤੇ ਇੱਕ ਪਰਮੇਸ਼ੁਰ ਹੈ, ਰੁੱਤਾਂ ਦੀ ਨਿਆਈ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਛੇ ਅਵਸਥਾ ਹਨ ਜਿਹੜੀਆਂ ਸੂਰਜ ਦੀਆਂ, ਇੱਕ ਜਨਮ ਬਾਲਕ ਅਵਸਥਾ, ਕਿਸ਼ੋਰ ਅਵਸਥਾ, ਜਵਾਨੀ ਦੀ ਅਵਸਥਾ, ਪ੍ਰੌਢ ਅਵਸਥਾ, ਸੁਗਰ ਦੀ ਅਵਸਥਾ, ਇਸ ਪ੍ਰਕਾਰ ਸਾਰੀਆਂ ਰੁੱਤਾਂ ਦੇ ਵਿੱਚ ਸੂਰਜ ਦੀਆਂ ਜਿਹੜੀਆਂ ਰੁੱਤਾਂ ਹਨ, ਉਹਨਾਂ ਸਾਰੀਆਂ ਅਨੇਕਾਂ ਰੁੱਤਾਂ ਨੂੰ ਕਿਸੇ ਇੱਕ ਪਰਮੇਸ਼ੁਰ ਨੂੰ ਉਹਨਾਂ ਪਰਮੇਸ਼ੁਰ ਦੇ ਪਿਆਰੇ ਨੂੰ ਵੀ ਰੱਖਿਆ ਹੈ। ਸੋ ਕਰਕੇ ਪਰਮੇਸ਼ੁਰ ਦੇ ਕੋਈ ਕਿਤਨੇ ਜੋਸ ਹਨ ਜਿੰਨੇ ਸਾਰੇ ਹਨ, ਉਹ ਪਰਮੇਸ਼ੁਰ ਆਦੇਸ਼ ਕੀਤਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਇੱਕ ਹੋ ਗਏ, ਜੁਗਾਂ ਜੁਗਾਂ ਦੇ ਵਿੱਚ ਇੱਕੋ ਰੂਪ ਵਾਲਾ ਜੋ ਪਰਮੇਸ਼ੁਰ ਹੈ, ਸੋ ਉਹ ਸਾਰਿਆਂ ਦੇ ਵਿੱਚ ਹੀ ਸਿੱਧ ਜਾਗਤ ਹੈ। ਉਹ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਅੰਤਰੀਪ ਜੀ ਇਸ ਪ੍ਰਕਾਰ ਆਪ ਜੀ ਨੇ ਸਾਰਿਆਂ ਦੇ ਵਿੱਚ ਉਹ ਪਰਮੇਸ਼ੁਰ ਨੂੰ ਜਲਾਇਆ ਹੈ। ਜਿਹੜੇ ਜਿੱਥੇ ਚੱਪੀਆਂ ਘੜੀਆਂ ਪਹਿਰਾਂ ਦੇ ਵਿੱਚ ਸੂਰਜ ਹੈ, ਉਹ ਸਾਰੇ ਜਿਹੜੇ ਵੱਡੇ ਤੋਂ ਵੱਡੇ ਤੇ ਸਾਰੇ ਜਿਹੜੇ ਜੀਵ ਜੰਤ, ਸਾਰੇ ਜਿਹੜੇ ਪੁਸਤਕ, ਸਾਰੇ ਪ੍ਰੇਮੀ ਆਦਿ ਜਿਹੜੇ ਹਨ, ਉਹਨਾਂ ਸਾਰਿਆਂ ਨੂੰ ਕਿਸੇ ਇੱਕ ਪਰਮੇਸ਼ੁਰ ਆਪ ਹੀ ਪ੍ਰਕਾਸ਼ ਕਰਨ ਵਾਲਾ ਹੈ। ਸੋ ਉਸੇ ਲਈ ਇਹ ਸਾਰੇ ਗੁਰਤ ਹਨ। ਇਹ ਕਿਰਪਾ ਕਰਕੇ ਅੱਜ ਜਿਹੜੇ ਪਵਿੱਤਰ ਉਪਦੇਸ਼ ਕੱਲ੍ਹ ਬਖਿਆ ਸੀ, ਸੋ ਅੱਜ ਸੱਚੇ ਪਾਤਸ਼ਾਹੀ ਭਲਾਸੀ ਦਾ ਅੱਜ ਦਾ ਪਵਿੱਤਰ ਸ਼ਬਦ ਫਰਮਾ ਰਹੇ ਹਨ। ਪਹਿਲਾ ਸ਼ਬਦ ਗੌੜੀ ਦਾ ਹੈ ਆਪ ਜੀ ਦਾ, ਗੌੜੀ ਦੀਪ ਕੀ ਜਾਤੀ ਵਾਲਾ, ਦੂਸਰਾ ਸ਼ਬਦ ਆਸਾ ਰਾਜ ਦਾ ਹੈ, ਤੀਸਰਾ ਮਹਾਰਾਜ ਸਾਹਿਬ ਦਾ ਪਵਿੱਤਰ ਸ਼ਬਦ ਭਰਾਸੀ ਦਾ ਆਦਿ ਦਾ ਆਪ ਜੀ ਫਰਮਾ ਰਹੇ ਹਨ। ਇਹ ਖਾਲਸਾ ਦੇ ਪਵਿੱਤਰ ਸ਼ਬਦ ਜਗਨਨਾਥ ਪੁਰੀ ਦੇ ਵਿੱਚ ਆਪ ਜੀ ਨੇ ਜਾ ਕੇ ਉਚਾਰਿਆ ਸੀ। ਸਰਬ ਜੀਆਂ ਨੂੰ ਕਲਿਆਣ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਗਨਨਾਥ ਪੁਰੀ ਦੇ ਵਿੱਚ ਜਾ ਕੇ ਪਹੁੰਚੇ ਹਨ। ਮੰਗੂ ਮਾਤੇ ਉਸ ਸਥਾਨ ਦਾ ਪਵਿੱਤਰ ਨਾਮ ਹੈ। ਉੱਥੇ ਪਹੁੰਚ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਜਿਵੇਂ ਜਿੱਥੇ ਵੀ ਜਾਇਆ ਕਰਦੇ ਆਪ ਜਾਂ ਸਵਰਗ ਤੌਰ ਤੇ ਕਰਿਆ ਕਰਦੇ, ਜਿਵੇਂ ਕਾਲੀ ਪਾਤਸ਼ਾਹ ਦੇ ਪਾਸ ਜਾ ਕੇ ਸੱਚੇ ਪਾਤਸ਼ਾਹ ਠੀਕਰੀਆਂ ਇਕੱਠੀਆਂ ਕਰਨ ਲੱਗ ਗਏ ਸਨ, ਉਸੇ ਪ੍ਰਕਾਰ ਜਿਵੇਂ ਮੱਕੇ ਵੱਲ ਜਾ ਕੇ ਮੱਕੀ ਜਾ ਕੇ ਮੱਕੀ ਵੱਲ ਉਚਰਨ ਕਰਕੇ ਪਾਏ ਸਨ, ਜਿਸ ਪ੍ਰਕਾਰ ਗੰਗਾ ਦੇ ਉੱਪਰ ਪਹੁੰਚ ਕਰਕੇ ਜਿਸ ਦਿਨ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਉਸ ਦਿਨ ਵਿੱਚ ਜਾ ਕੇ ਆਲ ਖਲੋ ਕੇ ਪੱਛੇ ਵੱਲ ਨੂੰ ਪਾਣੀ ਉਚਾਲਣ ਲੱਗ ਗਏ ਸਨ। ਸੋ ਕਹਿੰਦੇ ਸਾਰੇ ਦੌੜ ਕੇ ਆਏ ਕਹਿਣ ਲੱਗੇ, ਜੇਕਰ ਤੁਸੀਂ ਮੁਸਲਮਾਨ ਹੋ ਤਾਂ ਇੱਥੇ ਆਏ ਕਿਉਂ ਹੋ, ਜੇ ਤੁਸੀਂ ਹਿੰਦੂ ਹੋ ਤਾਂ ਫਿਰ ਤੁਸੀਂ ਲਹਿੰਦੇ ਵੱਲ ਨੂੰ ਪਾਣੀ ਕਿਉਂ ਦਿੰਦੇ ਹੋ, ਅਸੀਂ ਸਾਰੇ ਸੂਰਜ ਵੱਲ ਨੂੰ ਪਾਣੀ ਦੇ ਰਹੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਨਹੀਂ ਬੋਲੇ, ਭਾਵ ਹੁੰਦਾ ਸੀ ਕਿ ਸਾਰਿਆਂ ਦਾ ਖਿਆਲ ਸਤਿਗੁਰੂ ਜੀ ਦੇ ਵੱਲ ਹੋਵੇ, ਬਹੁਤੇ ਇਕੱਠੇ ਹੋ ਜਾਣ, ਜਿਸ ਕਰਕੇ ਕੋਈ ਅਸਰਗ ਤਰਫ ਪੈਸਾ ਕਰਦੇ ਅਨੇਕਾ, ਜਿਸ ਕਰਕੇ ਬਹੁਤੇ ਇਕੱਠੇ ਹੋ ਜਾਂਦੇ, ਫਿਰ ਉਹਨਾਂ ਨੂੰ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਦੇ। ਇਸ ਪ੍ਰਕਾਰ ਜਦੋਂ ਉਹ ਪੰਡਿਆਂ ਨੇ ਆਣ ਕੇ ਬੇਨਤੀ ਕੀਤੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਿਰ ਪਾਣੀ ਉਸਾਰੇ ਗਏ ਹਨ, ਫਿਰ ਕਹਿਣ ਲੱਗੇ ਵੀ ਤੁਸੀਂ ਸਾਨੂੰ ਦੱਸੋ ਅਸੀਂ ਜ਼ਰੂਰ ਪੁੱਛਣਾ ਚਾਹੁੰਦੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਪਾਣੀ ਸੂਰਜ ਨੂੰ ਕਿਉਂ ਦਿੰਦੇ ਹੋ। ਕਹਿਣ ਲੱਗੇ ਵੀ ਸੂਰਜ ਦੀਆਂ ਕਿਰਨਾਂ ਦੁਆਰਾ ਉਹ ਸਾਡਾ ਇੱਥੇ ਅਟਕਿਆ ਹੋਇਆ ਪਾਣੀ ਸਾਡੇ ਮੱਧ ਵਡੇਰੇ ਜਿਹੜੇ ਪੁੱਤਰ ਹਨ ਉਹਨਾਂ ਨੂੰ ਜਾ ਕੇ ਪਹੁੰਚਦਾ ਹੈ। ਕਹਿੰਦੇ ਕਿੱਥੇ ਤੁਹਾਨੂੰ, ਕਹਿੰਦੇ ਲੱਖਾਂ ਮੀਲ ਉੱਚੇ ਹਨ, ਤੇ ਕਹਿੰਦੇ ਉਤਾਹ ਹਨ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਫਿਰ ਪਾਣੀ ਕਿਵੇਂ ਪਹੁੰਚਦਾ, ਕਹਿੰਦੇ ਸੂਰਜ ਆਪਣੀਆਂ ਕਿਰਨਾਂ ਦੁਆਰਾ ਉਹਨਾਂ ਨੂੰ ਪਾਣੀ ਜਾ ਕੇ ਪਹੁੰਚਾਉਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਭਾਈ, ਇਹ ਕਹਿਣ ਤੋਂ ਆਪਣੇ ਵੱਲੋਂ ਕੋਈ ਉੱਤਰ